ਸਾਹਿਬ ਜੀ ਜਿਨ੍ਹਾਂ ਨੇ की मनुखता और दृष्टता आप जी जिते जाते मुसलमान ने कहते नानक साडा है, हिंदू ये कहते गुरु नानक साडे ने, मुसलमान नानक शाह कह के पुकारते हैं और हिंदू गुरु नानक देव कह के पुकारते हैं। भाई साहब भाई गुरदास जी ने अपनी पवित्र बाणी में ऐसे लिखा है गुरु नानक देव साहब ने कि सतगुरु नानक देव साहब गंग बनारस हिंदुआ मुसलमाना मक्का काबा हिंदू लई गुरु नानक गंगा और बनारस की पवित्र धरती वाग है, मुसलमान ने गुरु नानक साहब मक्का काबा है। आप जी कह रहे जाहर पीर जगत गुर बाबा, आप जाहर ने संसार बिना जानता है, पीर पूजनी ने जगत के गुरु हैं अते बड़े हैं। गुरु नानक देव साहब जी की सारी बाणी असी पढ़िए तां कितने भी सानू ऐसी गल नहीं मिलेगी कि गुरु नानक देव साहब किसे बुरा कह रहे, बल्कि उहदे तत मुताबक उस विच आईआं कमजोरियां उहदे सामने रख के सतगुरु के गल तां कहिंदे हर बंदे अपने धर्म विच परपक्त होना चाहिदा है, पर कदे आप किसे धर्म नूं बुरा नहीं कहिंदे। मुसलमान मत लई आप जी की पवित्र बाणी वचन हैं कि मुसलमान कहावट मुश्कर जा हो तो मुसलमान कहावत अवन और दीन का मिठा मस्कर माना मान मुसाव है, होए मुसलम दीन मुहाना मरण जीवन का भेद चुकावा, रब की रजाए मना सिर पर करता मन आप गवावे, इो नानक सब दिया मेहरा मत हुए तो मुसलमान कहावे। आप जी ने हिंदुआ ने भी वचन कह के हिंदू के घर हिंदू पावे, सूत जने पर घर पावे, सूत पाए करे भरियाई नाता धोता था न पाई। आप जी हर व्यक्ति अपने धर्म में परपक्त रहने का उपदेश करते हैं, पर किसी भी धर्म तो दिखे व्यक्ति को आप प्रवाह नहीं करते, बल्कि उसको ऐसा उपदेश देते हैं कि तू अपने धर्म में पक् होने तक कर। आज आप जिस शब्द को सरण कर रहे हो गुरु नानक देव साहब हिंदुआ मुसलमाना जोगियां इन्हों बारे इन्होंने विचारों बारे आप इन समझ दसेंगे, फिर नाल ही असल गल की है असल सिद्धांत की है मनुख नु करना की चाहिए है वो सब कुछ उपदेश सारे सामने सतगुरु पातशाह रखना है। आप जी पहला मुसलमान धर्म बारे गल करते हैं कि मुसलमान अखबार वाले लोग जिन्हें जीवन में पांच नमाजा पढ़िया जाती हैं पांच नमाजा वक्त पांच नाल वो पांच वक्त के नमाजी लोग जिन्हों लई गुरु साहब के वचन ने मुसलमान कैसा होना चाहिए है। आप जी कह मुसलमान मोम दिल होवै अंतर की मन दिल ते होवै दुनिया रंग न आवै नेड़े जब कौसम आग घ्यो आग हरा। आप जी कहते मुसलमान ऐसा होना चाहिए है जिसका दिल मोम वर्गा न हो फुरली तरह हो पट रेशम की तरह हो घ्यो की तरह पवित्र बनेगा ऐसा मुसलमान चाहिए है। तो आप जी अच पवित्र बाणी में कथन कर रहे हैं کہ مسلمان کتھے کھڑے کتھے آ کے رک گئے. انہوں نے وچار کیتے ہندو دے وچار کیتے جوگی نے وچار کیتے اتے صحیح معنی میں جڑا سدھانت ہے وہ کی ہے. آپ جی متر بانی وچن کر رہے ہیں مسلمان سیفت سرعیت پاڑ پاڑ کر ہے وچار. مسلمان اپنے دھرم گرنتھوں پڑھتے ہیں اتے کیول تے کیول منکھ نو مسلمان نو اپنی شرح پکیا ہونے لئی کہہ رہے کہ تم اپنی شرح پکے رہنا پانی وقت نمازی ہونا اپنے دھرم تو گردا نہیں. جو مسلمان حق دے اصول نے ان وہ شرح کہہ دے کوئی گل کہنے کہ شرح پکا ہونا ہی مسلمان نے ضروری ہے. سبر بادشاہ کہتے مسلمان صفت شرعیت وہ اپنی شرح کی صفت کر رہے تے پڑھ پڑھ کر ہے وچار اپنے دھارمک گرنتھان پڑھ کے انہوں کی وچار کر کے شرح لینے منک نو شرح کا پاون ہونے کا یتن کرتے اور وہ یہ گل کہتے ہیں سبر بادشاہ کبھی بکتی کہہ رہے ہیں
بندے سیج پوہ وچ بندی ویکھن کو دیدار.
کوئی گل کہنے کہ بندے اصل وہ جڑے شرح کی بندی بندش وچ پی جاتے شرح باہر نہیں جاتے اللہ کو گاڈ کو پربھو کو مادھو کو کرشن کو بندے سے پوہ بندی ویکھن کو دیدار وہ ایشور کا دیدار دیکھنے لئی اللہ کا دیدار دیکھنے لئی مسلمان یہ گل کہتے ہیں کوئی بندے ہیں جہے شرح کی بندش پڑھ کے جہے شرح باہر چلے گئے وہ ایشور کا دیدار نہیں دیکھ سکتے. یہ انہوں نے دھرم کی ایک مین گل سب پرشن کہتے ہیں
ہندو سالانی سالان درشن روپ اپار.
ہندو بھی ایشور کی صرف سلاح نہ کر لے اور درشن شاستر دوارا کر لے ویدا دوارا کر لے اور انیک دھرم گرنتھ دوارا سمرتیاں دوارا پرانا دوارا کر لے وہ ویدا شاستر پے ہوئے نے. دھرم پاتشاہ کہ ہندو سالانی سداحت ہندو بھی سداون والے ہو کے ایشور کو سلا دے ہیں اور ایشور کی سب تو سلاکار دھارمک گرنتھوں دوارا ہی کرتے ہیں. اس تو اگے کی ہونا چاہیے ہے سبر پاتشاہ کہتے ہیں وہ اتنے نہیں گئے. اگلی پنکتی آپ جی کہتے ہیں کہ ہندوؤں نے کرم کی حد
تیرتھ نہاوے ارچا پوجا اگر واسطہ کار.
ہندو سنسکرتی نے اٹھاہٹ تیرتھ مندے اٹھاہٹ سمجھنا 68 تیرتھ مندے اور آپ جی نے ایسی گل کہی کہ تیرتھ مہان نہیں بلکہ جس ایشور نے نام نو جپن لئی جہے لوگ چلے جنہوں نے نام جپیا وہ جتھے جتھے گئے اتنے تیرتھ بن گئے. سبر پاتشاہ نے ایسے بچن بانی چاہے اٹھ سٹ تیرتھ جہ صاف پخت ہے تاہاں میں کونٹ جہ نام اچھا ہے جتھے جتھے رب کے پیارے نے پیر چکے اتھے اتھے تیرتھ بن گئے. اور ہندو سنسکرتی نے تیرتھ جان نو پن منیا اور منک نو یہ گل کہی گئی کہ جڑا ویکتی تیرتھ جانا ہے وہی جانا کرما کی میل لگ جاتی ہے. صاحب شری گرو نانک دیو صاحب نے اس گل نو کنڈن کیتا. آپ جی نے بچن کہ تیرتھ دھاوڑ جاؤ تیرتھ نام ہے تیرتھ شبد وچار انتر گیان ہے. کہنے اے دنیا دے لوکو ईश्वर का नाम ही एक सब तो वड्डा तीर्थ है, गुरु के उपदेश की विचार करनी यह भी तीर्थ है, गुरु भी तीर्थ है। गुर दरियाओ सदा जल निर्मल, मिले गुरमत मैल हरण, गुरमत पाइए पूरा नहावण, पशु प्रेतों देव करें। गुरु एक ऐसा तीर्थ है, गुर समान तीर्थ नहीं कोई, साचे गुर को पालक। बंदे अंतस्कार की लगी हुई पापों अते कारण मैल बाहर का जल नहीं ला सकता। याद रखो, जे केवल जल नाल नहाण नाल ही मुक्ति मिल जाए, तब पवित्र वाणी में ऐसे वचन हुए कि जल के मज्जन जे घर हुआ निस निस मेहनत नावे, जैसे मेहनत पैसे कोई नाल फिर जो नहीं आवे। आपने वचन कहे कि जे जल से स्नान कीत्या मुक्ति मिले, तब जिस तीर्थ तुसी जांदे हो डड्डू नेता प्रति उसे तीर्थ में रहते हैं, फिर तो सारे मुक्त हो जाने चाहिए। संतु पातशाह जी कहने नहीं, ईश्वर का नाम तीर्थ है, तीर्थ नावड़ जाओ, तीर्थ नाम है, तीर्थ शब्द विचार अंतर ज्ञान है, गुर ज्ञान साचा धान तीर्थ, दस प्रभ सदा दसहारा, और नाम हर का सदा जागरण, देव प्रभ धरणी सदा, संसार लोगी नाम दारू मैल लाकर सत बिना, गुरबात निर्मल सदा चानण, नित साथ तीर्थ मचना। कहने नहीं कि ईश्वर का नाम ही एक सच्चा तीर्थ है, और मनुख को चाहिए है कि उस सच के तीर्थ से नित स्नान करे। गुरु शरण जी ने सानू पवित्र साड़ी नेता प्रति पढ़ लिखा कि ऐ मनुख तू नित नेम करना, नित नेम का मतलब नित नियम अनुसार उस बाणी को पढ़ना, ताकि उस बाणी को पढ़ के उसके चुप कुछ खोल सके, कुछ लग सके, कुछ पता चल सके कि ईश्वर की प्राप्ति का सिद्धांत की है। संतु पातशाह कहते हिंदू ठीक करते तीर्थ नाव है, आचा पूजा अगर वास अहकार, वो तीर्था से स्नान कर दे, चौका देंगे पूजा कर दे। और याद रखो, अगर कहने ने चंदन सुन चंदन की सुगंधि दिखा दे, अगर वास महकार 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 महक चंदन की शक्ल, वो की कर दे कि ईश्वर की प्राप्ति शायद इन्हों कर्म कांडा न हो जाए। पर इस गल याद रखो, कर्म कांड कदे ईश्वर की प्राप्ति नहीं करवाते। गुरु साहब जी ने ऐसे वचन कहे, जिन पट अंदर बाहर उदर से भले संसार, संसार से वो चंगे ने जिन्होंने अंदरों निर्मल हो गए ने व्यक्ति, बाहर बेशक उन्होंने पाटे चिथड़े क्यों ने पहने हो, ईश्वर की दरगाह में वो प्रवान होंगे ने, वो व्यक्ति प्रवान नहीं होंगे कि जियो मैले बाहर निर्मल बाहर निर्मल जियो तो मैले किन जन्म जुए आ रहा, एक किसना वड्डा लोक लगा पर मनो विसारिया, बेटा मैं नाम उत्तम सो सुना नाई फिर जो बेता लिया, कह नानक जब सच तजिया पूरे लागे तिनी जन्म जुए हारे। गुरु ये गल दसना है, याद रखियो, असि जिन्हें जीव हाँ किसी ने इस संसार से रहना नहीं, क्योंकि संसार एक धर्मशाला की तरह है, जिस विच जीव आउंदे ने उम्र रूपी रात कटदे ने चले जांदे ने। इस संसार नूं बाणी ने जपती कहा, इस संसार नूं ग्वाले ने जरा लुगा विच कहा, इस धर्मशाला विच कहा, इस संसार नूं खूह दीआं छिट्टां दा गेड़ विच कहा, इस नूं दरख्त भी कहा। मतलब की है कि दुनिया मुकाम है फानी तहकीक दिलदानी, दुनिया फना का मुकाम है। इहदे विच आके मनुख एक गल पुछ गया कि मैं ईश्वर नूं मिलण लई आया हाँ, मैनूं निरंकार ने अपने विच अभिष्टता ने संसार ते भेजिया है। मनुख आके पुत्रां धीआं साख संबंधियां धन धाम अते पदार्थ नाल जुड़ गया। पवित्र बाणी ने इहनूं ऐसे वचन कहे कि इह ऐसा तकड़ा कर कि संसार ते कुछ भी ऐसा नहीं जो तेरे नाल चले जाएगा। तू आया है, तेरे हाथ खाली सन, तेनू निरंकार ने इस संसार रहने مکان دیتا ہے، انہیں تینوں پتر دیا، ساتھ سنتی دیتے، انہیں تینوں ماں کی تیری پرتپالنا کر لی، انہیں پتا دیتا کہ وہ تیرے لیے گڑ کمار کے کھٹ کے لے کے آئے۔ اور ایک گل یاد رکھی، جلد اس سال بچائے گا پھر بھی تینوں کلے ہی جانا پڑے گا، کیونکہ تو کلا ہی آیا ہے، تیرے نال ماتا پتا پتر دیا بہن برا دھن دھام کار پتھیاں کچھ نہیں جائے، سب کچھ ایتھے ہی رہ جانا ہے۔ اس کر کے گرو صاحب جی پوتر بانی سے یہ اپدیش کر دیں کہ اے منک ایشور کے سدھانت کو سمجھنا یہ تتکال کیول چوکے دن نال کیول میکا کھڑا دین نال کیول تیرت جان نال تینوں مکتی نہیں ملنی۔ تیرت ناو ہے ارچا پوجا اگرواس بہکال، یہ گرو صاحب ہندو سنسکرتی پرتی بچت کر دیں۔ اگلی پنکتیاں آپ لکھ رہے ہیں،
جو بھی سن تیاون چت لکھ نام کرتار،
جو بھی ایک گل منتے ہیں ایشور کی پراپتی، ایشور سننے ہے وہ پراپتی سمادھی استھت ہو کے ہو سکتی ہے۔ جو بھی سن تیار جیتے الکھ نام کرتار، وہ اس کرتار کے نام الکھ کہہ کے جانتے۔ اور تھی جوگیاں نے جنہوں نے درشن کیتے ہیں، جنہوں نے جوگیاں تکیا ہے، وہ جدو بھی کسی نے ملنے ہیں تو کرتے ہیں الکھ نرنجن، الکھ الکھ کا ارتھ ہے نہ رکھا جان والا، جنہوں جانیا نہ جا سکے نرنجن نرنجن، جو کارک تو رہت ہے، جس نے مایا تھی اویدیا تھی اگیانتا تھی وکارا کی کوئی میل نہیں لگتی، انہوں کیا نرنجن الکھ نرنجن، جوگی سن تیار چیتے الکھ نام کرتار، وہ کرتار کے نام الکھ کہہ کے جپتے ہیں اور سن سمادھی جا کے ایشور کی پراپتی مانتے ہیں۔ اگلی پنکتی میں ستگرو جی کہہ رہے ہیں،
سکھ مورت نام نرنجن کایا کا آکار،
وہ کہتے ہیں ایشور سوکشم ہے، جگہ جگہ مورتیمان ہے، نرنجن ہے، اور تمام جن آکار نے مان کے اس کی کایا ہے، جب تمام کائن اکار اس ایشور نے آپ بنائے ہیں۔
ستیا مان سنتوک اپجائے دینے کے بیچار،
کچھ ایسے لوگ جنہوں نے سواس ستی میں دانی ہیں، انہوں نے من میں ایشور سنتوک پیدا کر دینا ہے۔ یاد رکھو وہ اپنے تو جہاں اپنی لوڑ ہے اس تو ود لو، انہوں نے من ایسی وچار ہوتی ہے کہ میرے کو بہت ہے باقی دان کٹتا رہا، ستیاں من سنتوک اپجائے دینے کا وچار، وہ سوچتے ہیں کہ باقی دان دیتا جائے لوڑ والوں دے دیتا جائے، میرے کو میری لوڑ نے کافی ہے، اور جو میرے کو بچتا ہے وہ بہت دان کٹتا جائے۔ ایشور انہوں نے من میں ایسا سنتوک پیدا کر دینا ہے، پھر وہ دان دیں، دان کی وہ دے کے کچھ گنا نہیں، تمہیں بادشاہ انہوں لوگوں والے دان کر دیں، انہوں لوگوں کی گل سانو سمجھا رہے ہیں، اخیر تک سان دسن گے کہ سانو کی کرنا چاہیے۔ آپ جی کہتے ستیاں من سنتوک اپجا جینے کا جیچا، وہ دین واسطے کسی نے دان دین واسطے اپنے اندر وچار کر دیں، تو ایشور انہوں نے من میں سنتوک پیدا کر دیتا ہے۔ اگلی پنکتی چ کہہ رہے ہیں،
سہسا گنا سوگ کرے سنسار،
ایک بار سارے خیال نال کر کے آخو ستنام شری وا، ایک بار پھر آخو ستنام شری واحو، تنگ پاتشاہ کہتے وہ دن تہن، ایسا نہیں کہ وہ دے کے جڑا دیں، جدو دن دے دیں انہوں نے اندر ایک ایسی بھاونا بن جاتی ہے کہ وہ لوڑ مندوں کچھ دے کے अकाल पुरख वाहिगुरु तो हजारा गुना ज्यादा मंगदे तेरे मंगह सहसा गुना ते नाल उन्होंने एक ऐसी इच्छा भी है कि सोभ करे संसार संसार साड़ी सोभा करे कि ऐसी दान मिलता है हजारा गुना ईश्वर तो मंग भी लेते हैं और ये भी चाहते हैं कि संसार साड़ी सोभा करे संसार उन्होंने सोभा करता है फलाने व्यक्ति ने फलाने जगह से इन्ना दान दिता है सतगुरु पातशाह जी अगलिया पंक्तियां कह रहे हैं
चोरा जारा तै कूड़ा बेकार
हम आपकी दसते ने कहते दुनिया के लोगों जड़िया विचार कदे तको चोरा पर चोर की करता है चोर दूजे के घर को लुट के ले आता है अपने परिवार को लैके निशान कर देता है ठगिया मारता है धोखे दिता है दूजे की वस्तु को चुरा लेता है गुरु पवित्र बाणी दसदा है चोर की हम भरे न होए चोर किया चंगा न होए सतगुरु पातशाह कहने ध्यान दो चोरा जात पद फैली करने वाला पर स्त्री गमन करने वाला तका नाम पराइया लोग अंदर ठाणी सन्नी रेन वखम थाए मिठा मन मारी अजरा एक फरेश्ता तिल पीड़े खाणी ऐसे व्यक्तियों सतगुरु पातशाह ने जाल कहा है चोरा जारा तय कुड़िया सतगुरु पातशाह कहते कुछ ऐसे लोग ने जेडे कुड़ियाल पूछे ने चोरा जारा तय कुड़ियारा खराबा बेकार खराबियां करने वाले गलत धंधे करने वाले थां थां ते दुनिया में बुरा कहने वाले एक दूजे दंगा फसाद करा देने वाले सतगुरु पातशाह कहते चोरा जारा तय कुड़ियारा खराबा बेकार उन्होंने अपने जीवन व्यर्थ गवारे ने सारे सतगुरु पातशाह जी अगली पंक्ति च कहते हैं
एक होंदा खाए चले ऐसा बिना पेकाई कार
सतगुरु पातशाह जी कहते हैं कुछ ऐसे ने जिन्होंने ऐस उम्र का नाम जपया नहीं सेवा की नहीं सिमरन किया नहीं सत्संग किया नहीं ईश्वर अगे इबादत नहीं की बल्कि जिन्हें भैड़े काम ने वो ही किए ने जो कुछ उन्होंने को निरंकार ने दिता श्वासा की पूंजी ओनू इथे ही खा के चले जाते एक होंदा खाए चला का खाओ ऐसे थान से इसे संसार में जो कुछ उन्होंने पास से बुखा पी लिया खच लिया ऐसा कुछ नहीं कि धन पदार्थ उन्होंने पास उन्होंने पास रखा ने सानू सारे ने श्वासा की पूंजी दे के संसार में भेजा है और ऐसे वचन बाणी ने कहने के बण करो बण जा रहो वखर लिरो संभाल तैसी वस्त वसाई है जैसी निभ है नाल अके सौ सुजान है लैसी वस्त संभाल भाई रे राम कवर चित लाए हर दस वखर लै चलो सौ देखा टकिया है ईश्वर ने सानू श्वासा की पूंजी दे के नाम रूपी हीरा खरीदने लई संसार में भेजा है जे असी नाम का वर्ज नहीं करांगे याद रखियो बाणी ने ऐसे वचन कहे कि रतन जड़े हर वर्जन आयो कानर लाभ चलायो जय घर में तुझ रहना बसना सो खर जीत ना आयो आए हां रतना का वर्ज कर ले ते जे असी को कुछ बनजिए ना को कुछ खरीदिए ना जो खरीदने लिए संसार से आया हाँ तो साड़ा हाल की होगा सोचे कद बाणी ऐसे बचे कहनी किन ही बन गया कांसी तांबा किन ही लौंग सपाई संतो बन गया नाम गोविंद का ऐसी खेत कमार ही हर के नाम के व्यापार असी गुरु दी पवित्र बाणी को समझ के नाम ने व्यापारी बनना है असी अपनी ईश्वर वालों दिती श्वासा की पूंजी को खा के तो नहीं जाना बल्कि असी कुछ खट के लै जाना ਧਰਮ ਪਾਤਸ਼ਾਹ ਕਹਿੰਦੇ ਇੱਕ ਹੁੰਦਾ ਖਾਇ ਚਲਾ ਕਥਾ ਤਿੰਨਾਂ ਵਿਕਾਇਤਾ ਉਹਨਾਂ ਦੀ ਕੀ ਕੰਮ ਆ ਉਹਨਾਂ ਦਾ ਸਤੂ ਪਾਤਸ਼ਾਹ ਕਹਿੰਦੇ ਕੀ ਉਹਨਾਂ ਨੇ ਕੰਮ ਆਇਆ ਸੰਸਾਰ ਦੇ ਉਹਨਾਂ ਭਾਵ ਉਹ ਕੁਝ ਪ੍ਰਾਪਤ ਨਹੀਂ ਕਰ ਸਕੇ ਉਹਨਾਂ ਨੂੰ ਜੋ ਸਵਾਸਾਂ ਪੂੰਜੀ ਨਿਰੰਕਾਰ ਨੇ ਦਿੱਤੀ ਸੀ ਉਹਨਾਂ ਨੂੰ ਧਨ ਪ੍ਰਾਪਤੀ ਲਈ ਦੁਨੀਆਂ ਭਰ ਦੀਆਂ ਖਰਾਬੀਆਂ ਲਈ ਚੋਰੀਆਂ ਲਈ ਜਾਲੀਆਂ ਲਈ ਵਿਕਾਰਾਂ ਵਿੱਚ ਪੈ ਕੇ ਉਹਨਾਂ ਨੇ ਉਹ ਸਵਾਸਾਂ ਪੂੰਜੀ ਖਤਮ ਕਰਕੇ ਸੰਸਾਰ ਤੋਂ ਚਲੇ ਗਏ ਉਹਨਾਂ ਦੇ ਇਹ ਮਨੁੱਖਾ ਜਨਮ ਕਿਸ ਕੰਮ ਆਇਆ ਸਤਿਗੁਰੂ ਜੀ ਕਹਿੰਦੇ ਨੇ ਅਗਲੀਆਂ ਪੰਕਤੀਆਂ ਵਿੱਚ ਆਪ ਜੀ ਉਚਾਰਨ ਕਰਦੇ ਹਨ
ਜਲ ਥਲ ਜੀਆਂ ਪੁਰੀਆਂ ਡੋਆ ਆਕਾਰਾ ਆਕਾਰ
ਕਹਿੰਦੇ ਨੇ ਉਸ ਈਸ਼ਵਰ ਨੇ ਜੀਵ ਪੈਦਾ ਕੀਤੇ ਜਲ ਵਿੱਚ ਥਲ ਵਿੱਚ ਅਨੇਕ ਤਰ੍ਹਾਂ ਦੀਆਂ ਪੁਰੀਆਂ ਜਿਹੜੀਆਂ ਮੰਨੀਆਂ ਗਈਆਂ ਇੰਦਰਪੁਰੀ ਸ਼ਿਵਪੁਰੀ ਬ੍ਰਹਮਪੁਰੀ ਆਦਿ ਪੁਰੀਆਂ ਵਿੱਚ ਜੀਵ ਪੈਦਾ ਕੀਤੇ ਜਲ ਥਲ ਜੀਆਂ ਪੁਰੀਆਂ ਡੋਆ ਆਕਾਰਾ ਆਕਾਰ ਤਮਾਮ ਜੀਵਾਂ ਦੇ ਆਕਾਰ ਅਤੁਰੀਆਂ ਅਤੇ ਸਾਰੇ ਲੋਕ ਉਸ ਨੇ ਇਹਨਾਂ ਵਿੱਚ ਜੀਵ ਪੈਦਾ ਕੀਤੇ ਜੀਵਾਂ ਦੇ ਆਕਾਰ ਬਣਾਏ ਅਗਲੀ ਭਗਤੀ ਵਿੱਚ ਆਪ ਜੀ ਕਹਿੰਦੇ ਹਨ
ਆਖ ਤੂੰ ਹੈ ਜਾਣ ਤੇਨਾ ਤੇਰੀ ਸਾਰ
ਜਲ ਵਿੱਚ ਰਹਿਣ ਵਾਲੇ ਜੀਵ ਥਲਾਂ ਵਿੱਚ ਰਹਿਣ ਵਾਲੇ ਜੀਵ ਪੁਰੀਆਂ ਵਿੱਚ ਰਹਿਣ ਵਾਲੇ ਜੀਵ ਸਾਰੇ ਲੋਕਾਂ ਵਿੱਚ ਰਹਿਣ ਵਾਲੇ ਜੀਵ ਉਹ ਜੋ ਕੁਝ ਕਹਿੰਦੇ ਨੇ ਉਹ ਤੂੰ ਹੀ ਜਾਣਦਾ ਕਿਉਂਕਿ ਉਹਨਾਂ ਉੱਤੇ ਵੀ ਤੇਰੀ ਨਜ਼ਰ ਹੈ ਤੇਨਾ ਵੀ ਤੇਰੀ ਸਾਰ ਤੂੰ ਉਹਨਾਂ ਜੀਵਾਂ ਦੀ ਸੁਧਾਰ ਕਰਦਾ ਹੈ ਉਹਨਾਂ ਦੇ ਅੰਦਰ ਕੀ ਹੈ ਉਹ ਕੀ ਕਰਦੇ ਕੀ ਕਹਿੰਦੇ ਇਹ ਤੂੰ ਜਾਣਦਾ ਯਾਦ ਰੱਖੋ ਮਨੁੱਖ ਦੀ ਫਿਤਰਤ ਐਸੀ ਹੈ ਇਹ ਕਹਿੰਦਾ ਕੁਝ ਹੋਰ ਹੈ ਕਰਦਾ ਕੁਝ ਹੋਰ ਹੈ ਦਿਖਾਵਾ ਕੁਝ ਹੋਰ ਹੈ ਅੰਦਰ ਕੁਝ ਹੋਰ ਹੈ ਰਵਿਦਾਸ ਜੀ ਮਹਾਰਾਜ ਨੇ ਇਸ ਜੀਵ ਵੱਲ ਤੱਕ ਕੇ ਇਹਦੇ ਕਰਮਾਂ ਵੱਲ ਤੱਕ ਕੇ ਇਹਦੇ ਅੰਦਰ ਵੱਲ ਤੱਕ ਕੇ ਇਹਦੀ ਮੁਰਲੀ ਵੱਲ ਤੱਕ ਕੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਹਿਣ ਲੱਗੇ ਐ ਨਿਰੰਕਾਰ ਕਹੀਅਤ ਆਨ ਅਚਾਈਅਤ ਆਨ ਇਸ ਸਮਝ ਨਾ ਕਰੈ ਅਪਰ ਮਾਇਆ ਇਹ ਜਿਹੜਾ ਜੀਵ ਹੈ ਇਹ ਕਹਿੰਦਾ ਕੁਝ ਹੋਰ ਹੈ ਇਹਦੇ ਆਚਰਣ ਵਿੱਚ ਕੁਝ ਹੋਰ ਹੈ ਇਸ ਕਰਕੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਮੈਂ ਇਸ ਗੱਲੋਂ ਉਦਾਸ ਹਾਂ ਕਿ ਤੂੰ ਕਦੇ ਇਹਦਾ ਗੁੱਸਾ ਨਾ ਕਰ ਲੈ ਕਹਿ ਉਦਾਸ ਉਦਾਸ ਦਾਸ ਮਤ ਪਰ ਹਰ ਤੋਂ ਕਰੋ ਜੀ ਦਇਆ ਆਪਣੇ ਗੁੱਸੇ ਨੂੰ ਤਿਆਗ ਕੇ ਇਹਨਾਂ ਜੀਵਾਂ ਤੇ ਦਇਆ ਕਰੀ ਇਹ ਦਇਆ ਦੇ ਪਾਤਰ ਨੇ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਇਹ ਕੀ ਕਰਦੇ ਨੇ ਧਰਮ ਪਾਤਸ਼ਾਹ ਜੀ ਕਹਿੰਦੇ ਤਮਾਮ ਜੀਵਾਂ ਦੇ ਅੰਦਰ ਦੀਆਂ ਤੂੰ ਜਾਣਦਾ ਹੈ
ਨਾਨਕ ਭਗਤਾਂ ਭੁੱਖ ਸਾਰਾਵਣ ਸੱਚ ਨਾਮ ਆਧਾਰ
ਈਸ਼ਵਰ ਦੇ ਪਿਆਰੇ ਭਗਤ ਜਨ ਉਹਨਾਂ ਦੇ ਅੰਦਰ ਈਸ਼ਵਰ ਦੀ ਸਭ ਤੋਂ ਸਲਾਹਕਾਰ ਕਰਨ ਦੀ ਭੁੱਖ ਹੈ ਇਸ ਕਰਕੇ ਉਹ ਉਸਨੂੰ ਦਿਨੇ ਰਾਤ ਸਲਾਹੁੰਦੇ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਉਹ ਈਸ਼ਵਰ ਸੱਚ ਈਸ਼ਵਰ ਦੇ ਨਾਮ ਨੂੰ ਆਪਣਾ ਆਧਾਰ ਆਸਰਾ ਬਣਾ ਲੈਂਦੇ ਔਰ ਆਪ ਜੀ ਬਾਣੀ ਵਿੱਚ ਐਸੇ ਬਚਨ ਪੜ੍ਹਦੇ ਹੋ ਕਿ ਦੁਨੀਆਂ ਰਾਤ ਨੂੰ ਸੌਂਦੀ ਹੈ ਤੇ ਸਤਿਗੁਰ ਪਾਤਸ਼ਾਹ ਪਾਵਨ ਬਾਣੀ ਵਿੱਚ ਬਚਨ ਕਰਦੇ ਨੇ ਭਿੰਨੀ ਰਹਿੰਦੜੀ ਹੈ ਚਮਕਣ ਤਾਰੇ ਜਾਗਾ ਸੰਤ ਜਨਾ ਮੇਰੇ ਰਾਮ ਪਿਆਰੇ ਉਹ ਜਾਗ ਕੇ ਰਾਤਾਂ ਨੂੰ ਜਾਗ ਕੇ ਈਸ਼ਵਰ ਦਾ ਚਿੰਤਨ ਕਰਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਈਸ਼ਵਰ ਨੂੰ ਸਦਾ ਹੋਣ ਦੀ ਭੁੱਖ ਹੈ ਉਹਨਾਂ ਨੇ ਈਸ਼ਵਰ ਦੇ ਨਾਮ ਨੂੰ ਆਪਣਾ ਆਧਾਰ ਆਪਣਾ ਆਸਰਾ ਆਪਣੀ ਟੇਕ ਬਣ ਗਿਆ ਹੈ
ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆ ਪਾਸ਼ਾਰ
ਉਹ ਦਿਨ ਰਾਤ ਆਨੰਦ ਵਿੱਚ ਰਹੇ ਸਦਾ ਆਨੰਦ ਰਹਿ ਦਿਨ ਰਾਤੀ ਉਹ ਸਾਡੇ ਵਾਂਗ ਨਹੀਂ ਕਿ ਕਦੇ ਵਿਰੋਧੀ ਹੋ ਗਏ ਕਦੇ ਲੋਭੀ ਹੋ ਗਏ ਕਦੇ ਹੰਕਾਰੀ ਹੋ ਗਏ ਕਦੇ ਅੰਦਰ ਆਸਾ ਜਾਗ ਪਈਆਂ ਕਦੇ ਤ੍ਰਿਸ਼ਨਾ ਜਾਗ ਪਈ ਕਦੇ ਮੋਹ ਜਾਗ ਪਿਆ ਯਾਦ ਰੱਖੋ ਰੱਬ ਦੇ ਪਿਆਰੇ ਤਾਂ ਅੱਛੇ ਪਹਿਰ ਇੱਕ ਤੇ ਲਿਵੈ منہج حکم اپار اچھے پہر ایک رس ہے سدا آنند رہ دن راتی. آنند شبد یہ سمجھنا ضروری ہے, یہ جاننا ضروری ہے. یاد رکھو جنی دیر آنند جانو گے نہیں اونی دیر آنند مان نہیں سکتے. اسی آنند نو جانا نہیں, آنند بندگی وچ ایک اچھی اوستھا ہے جس کو اوپر کوئی اور اوستھا نہیں. اس آنند وچ وچرن والے جیو جڑے نے جڑے آنند وچ رہن والے منکھ نے, یاد رکھو انہاں دے جنہ آنند آ گیا وہ آنند کدے ختم نہیں ہوندا. بے شک وہ آرے نال چر جان, چرکھڑی چڑھ جان, بند بند کٹے جان, وہ انہاں دا آنند کدے ختم نہیں ہوندا, ہمیشہ کھڑے رہندا. اسی آنند شبد نوں تڑپدے ہاں پر آنند دی اوستھا نوں اسی نہیں جانتے. اسی بھکھے سی, بھوجن کریا, رج گئے, بھوجن ساتھی سی, کھا کے ٹکا ماریا کہ آنند آ گیا. اسی کی جانی آنند کی ہے؟ سردی کے دن سن کپڑا پاس نہیں سی, گرم کپڑے مل گئے کہتا آنند آ گیا. متر اپنے متر مل گیا وہ کہنا آنند آ گیا. شرابی شرابیاں کون جانا وہ بھی کہیں جانا آنند آ گیا. جواری جواری بیٹھا وہ کہنا آنند آ گیا. چار جن پاس کہہ گئے وہ کہنے آنند آ گیا. سدگر پاتشاہ کہنے نہیں آنند نہیں ہے یہ, آنند آنند سب کو کہے آنند گرو تے جانے جانیا آنند سدا گرتے کرپا کرے پیاریا کر کرپا کلے کٹے گیان انجن ساریا اندر ہو نکا وہ ٹوٹا تن کا سبت سچا سوایا. آنند کی پراپتی گرو کرپا کر کے اندروں کارن کٹ دیتا ہے, پاپ کٹے جانے تے گرو گیان دا سرما یاد رکھو انتش کرن دی اکھا وچ پا دیتا ہے. گیان انجن ساریا تے گرو کی کرتا ہے اندروں جن کا منہ ٹوٹا. گرو کرپا کر کے اپدیش دے کے اندروں منہ توڑ دیتا ہے. وہ آنند وچرن والا ویکتی یہ نہیں کہ جنگل چ جا کے رہے گا, یہ نہیں کہ وہ تمہوں ہاتھ نہیں لائے گا, پدارتھ نہیں پکڑے گا, وہ رہے گا گھر وچ رہے گا, پتروں میں رہے گا, دھیان وچ رہے گا, مکان وچ رہے گا, گھر وچ رہے گا, پدارتھ وچ. اور یاد رکھو یہ سارے اس دے وچ نہیں رہے گا, وہ تو سارے وچ رہے گا, پر یہ پتر دھیان دھن دھام پدارتھ پتر رشتے دار ساگ سبندی کاروبار اس دے وچ نہیں رہے گا. اج اسی یہاں نہیں رہتے بلکہ یہ سارے وچ رہتے ہیں. ایک ویکتی کا بینک بیلنس آؤ تریا پھر گنتا پھر رہتا ہے کن ہو گیا. ایک ویکتی نے قرضہ دینا وہ بھی گنتیاں کرتا رہتا ہے. ایک ویکتی کا کاروبار ہے وہ سارا دن سڑکوں سے ترتا بھی حساب کرتا رہتا ہے. ایک ویکتی کے پتر نیک نے وہاں نے من ساری عمر گزار دیتا ہے. تنو پاتشاہ جی کہتے اصل جیون یہ نہیں ہے, آنند ہے کہ منک ان سارے رہے پر وہ سارے اس وچ نہ رہن. کہہ نانک یہو آنند ہے آنند گرو تے چل, یہ آنند ہے. یاد رکھو جب بیڑی پانی چ رہے گی تو ترے گی, تو جب ہر پانی بیڑی چ پی جائے پھر بھی ترے گی, پھر تو ڈب جائے گی. تسی دھن پدار پتر دھیان ساگ سمبندیاں متر رشتے دار کے کاروبار میں رہو تو منیا جا سکتا ہے, پر جی یہ سب کچھ تے اندر رہن لگ جائے پانی بیڑی چ پی گیا پھر تو بیڑی ڈب جائے. ہر صاحب سب کو پاتشاہ کہتے رب کے پیارے سدا آنند رہا ہے دن راتی گن بنتیا پاشار پاشار پاد ارتھ ہے پیر شاد ارتھ ہے دھوبی. وہ گن بانا دی چند دھوبی بن کے سنسار کے دن رات آنند کی اوستھا وچرتے ہیں.
محلہ پہلا مٹی مسلمان کی بیڑا پئی کمیار.
دنیا تے شرح رہن والے لوگوں نے کچھ ایسیاں بندشاں سنسار کے لوگوں نے پائیاں کہ کدے سما آئے گا یاد رکھو مسلمان خاطر لوگ مردے دفنا دے ہیں گرو امرداس صاحب جی نے ایسے بچن بان چکے ہیں کچھ اپنے مت مطابق مردے ساڑ دیں کچھ دب دیں کچھ ایسے کرتے کام کتیا کھانے جنگل میں چھوڑ دیں کچھ ایسے نے جڑے ڈونگے ٹوئے میں پارسی لوگ پانے انہوں حسن کہہ دیں ٹوئے حسن وہ پا کے وہ دہی کا پا دیں تاکہ اس کی لاش لوگ کام اتنے کھا جائے تنگ پاتشاہ گرو امرداس صاحب جی نے ایسے بچن کہے کہ ایک جہ ایک دبی ہے ایک نہ کتے کھائے ایک پانی وچوں سٹی ہے ایک پیفے حسن پائے نانک ایو نہ جا پائی کتنے جائے سمائے کہتے پتا نہیں کہ وہ من مارے کا جیواتما جڑا ہے وہ کتنے جا کے سمایا اور یہ گل مسلمان من میں عام کہی جاتی ہے اس کر کے وہ مردے دفنا دے دیں کہ ایک دن ایسا آئے گا جس کو وہ قیامت کا دن کہہ دے دے تے ایک کہنے کہ سارے مردے قبر اٹھ کے پھر کھڑے ہو جائیں گے آپ سارے پھر انسان بن جائیں گے اور سرشتی دی تے پھر گرما گرم ہو جائے گی پر گرو صاحب جی پوتر بانی جڑا سدھانت دے دے اتنے گل یہ نہیں کہ گرو صاحب مسلمان مت کو کنڈیم کر دیں بلکہ آپ جی گل سدھانت کی کہنا چاہتے ہیں وہ گل اس تو الگ ہے اور صاحب ستگرو پاتشاہ پوتر بانی ذکر کر رہے ہیں کہ مٹی مسلمان کی پیڑے پی کو بہار یاد رکھو مسلمان ڈیڈ باڈی کو دفنا دے منک کے شریر چربی ہوں وہ چربی جدو شریر کے پیدا ہوئے پیڑے اس شریر کو کھا لیں اور پھر وہ مڑ کے پیڑے مٹی مل جاتے ہیں اور پھر وہ مٹی جتھے مردہ دفنایا ہوتا ہے وہ چیکڑی ہو جاتی چربی نے پیر کر جے کدے پانڈے بنانے والے کمیار چیکڑی مٹی کے شوقین ہوتے ہیں کیونکہ چیکڑی مٹی کے کڑے چنگے بنتے ہیں ریت کے کڑے نہیں بنتے اس کر کے کمیار چیکڑی مٹی لب کے لیا ہے مٹی میں تھدیائی ہونے کر کے اس مٹی کو چیکڑی مٹی کہہ جاتا ہے کمیار دے وہ مٹی کا شوقین ہوتا ہے چیکڑی مٹی کا کیونکہ چنگا گڑا بنے گا چنگی ات بنے گی وہ پٹ لیا انہوں کی پتا ہے مٹی کس کی ہے کتوں آئی ہے کی مٹی ہے وہ نہیں جانتا یہ مردہ دفنایا سی تو تنگ پاتشاہ کہتے مٹی مسلمان کی شریر مٹی ہے مسلمان پاس بھی شریر ہے ہندو پاس بھی شریر ہے جینی بودھی پارسی پاس بھی شریر ہے عیسائی پاس بھی شریر ہے تنگ پاتشاہ کہتے یہ مٹی مٹی کی ویلو کچھ بھی نہیں مٹی مسلمان کی پیڑے پی کمہار گھر بانڈے اٹا پیا وہ مٹی لے کے آیا جن مسلمان یہ گل کہ مٹی ہو گئی ہو گیا شریر کہ مردہ کھڑا ہوئے گا اندر تو کچھ بھی نہیں بچیا تنگ پاتشاہ کہنے پیڑے پی کمہار گھر بانڈے اس مٹی کے اس نے بانڈے کھڑے کچے بنائے کھڑے بنائے کنڈے بنائے انیک طرح کے پانڈے اس نے کھڑے کچھ مٹی دیا اٹا کھڑی کھڑ باندھے اٹا پیا جلدی کھڑے پکار تنگور پاتشاہ کہتے وہ مٹی جب آدھی چ پائی گئی ان بالن لایا گیا یاد رکھو وہ مٹی کو معیار نہیں پتا کی ہے پر وہ مٹی سڑی کوئی بھی مٹی پکار کرے گی جی کسی رسول جی ہے اور ضرور پکار کرے گا ہوں تھی دیکھتے ہو راگی سنگھ ہارمونیم نال تبلے کو سر کرتے سر کرنے کے سمے وہ گڈیاں ہتھوڑے نال مار دیں کدے تبلے کے اوپر سرے پہ وہ کنار نال ہتھوڑا مار دیں جی تبلے کو سوجی ہو گئے تو تبلا تو پکارے گا کہ میرے نال کی کر رہے ہو ایک ستار بجاؤ والا ਜਿਹਨੂੰ ਕੱਸਦਾ ਹੈ ਉਹਦੀ ਤਾਰ ਖਿੱਚੀ ਜਾਂਦੀ ਹੈ। ਤਾਰ ਨੂੰ ਸੋਚੀ ਹੋਏ ਤਾਰ ਤਾਂ ਰੌਲਾ ਪਾਇਆ ਕਿ ਕੀ ਕਰ ਰਿਹਾ ਹੈ, ਕਿਉਂ ਮੈਨੂੰ ਖਿੱਚ ਰਿਹਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਘੜ ਭਾਂਡੇ ਪਿੱਟਾਂ ਪੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੰਦੜੀ, ਉਹ ਮਿੱਟੀ ਜਲਦੀ ਹੈ, ਜਲ ਕੇ ਪੁਕਾਰ ਕਰਦੀ ਹੈ, ਰੋਂਦੀ ਹੈ, ਕਿਉਂ ਉਸ ਵਿੱਚੋਂ ਦੀ ਬਾਲਣ ਦੇ ਅੰਗਿਆਰੇ ਛੜ ਛੜ ਕੇ ਥੱਲੇ ਡਿੱਗਦੇ, ਛੜ ਛੜ ਤਲਾ ਅੰਗਿਆਰ। ਤੇ ਧੰਨ ਗੁਰੂ ਪਾਤਸ਼ਾਹ ਸਿਧਾਂਤ ਕੀ ਦੱਸਦੇ, ਕਹਿੰਦੇ ਦੁਨੀਆਂ ਦੇ ਲੋਕੋ ਇੱਕ ਗੱਲ ਯਾਦ ਰੱਖੋ, ਅਗਲੀ ਪੰਕਤੀ ਚ ਕਹਿੰਦੇ ਹਨ,
ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ।
ਜਿਸ ਕਰਤੇ ਨੇ ਜਿਸ ਕਾਰਨ ਵਾਸਤੇ ਇਸ ਸਰੀਰ ਨੂੰ ਪੈਦਾ ਕੀਤਾ ਹੈ ਉਹ ਕਰਤਾਰ ਹੀ ਜਾਣਦਾ ਹੈ, ਮਨੁੱਖ ਨਹੀਂ ਜਾਣਦਾ। ਹੁਣ ਯਾਦ ਰੱਖੋ ਸਰੀਰ ਮੁਰਦਾ ਹੈ। ਗੁਰੂ ਸਾਹਿਬ ਜੀ ਨੇ ਐਸੇ ਬਚਨ ਬਾਣੀ ਚ ਕਹਿ, ਜੇ ਮ੍ਰਿਤਕ ਕੋ ਚੰਦਨ ਚੜ੍ਹਾਵੇ ਉਸ ਤੇ ਕਹੋ ਕਵਨ ਫਲ ਪਾਵੇ। ਜੇ ਭਲਾ ਮੁਰਦੇ ਨੂੰ ਚੰਦਨ ਚੜ੍ਹਾ ਲਿਓ, ਕੁਝ ਮਿਲ ਜਾਏਗਾ ਤੁਹਾਨੂੰ, ਚੜ੍ਹਾਉਣ ਵਾਲਿਆਂ ਨੂੰ ਕੁਝ ਵੀ ਤਾਂ ਨਹੀਂ ਮਿਲਣਾ, ਤੇ ਮੁਰਦੇ ਨੂੰ ਕੀ ਮਿਲੇਗਾ। ਜੋ ਮ੍ਰਿਤਕ ਕੋ ਚੰਦਨ ਚੜ੍ਹਾਵੇ ਉਸ ਤੇ ਕਹੋ ਕਵਨ ਫਲ ਪਾਵੇ, ਜੋ ਮ੍ਰਿਤਕ ਕੋ ਬਿਸ਼ਤਾ ਮਹਿ ਰੁਨਾਈ ਤੋ ਮ੍ਰਿਤਕ ਕਾ ਕਿਆ ਘਟ ਜਾਏ। ਜੇ ਮੁਰਦੇ ਨੂੰ ਗੰਦਗੀ ਵਿੱਚ ਸੁਲਝੋ ਤਾਂ ਮੁਰਦੇ ਦਾ ਕੁਝ ਘਟ ਜਾਣਾ ਹੈ, ਕਿਉਂਕਿ ਉਹਦੇ ਵਿੱਚ ਤਾਂ ਪ੍ਰਾਣ ਹੀ ਨਹੀਂ। ਜਿਨ੍ਹਾਂ ਨੇ ਗੰਦਗੀ ਨੂੰ ਅਨੁਭਵ ਕਰਨਾ ਸੀ, ਜਿਨ੍ਹਾਂ ਨੇ ਚੰਦਨ ਦੀਆਂ ਮਿਹਟਾਂ ਲੈਣੀਆਂ ਸਨ, ਉਹ ਪ੍ਰਾਣ ਉਸ ਵਿੱਚ ਨਹੀਂ ਹਨ, ਉਹਨੂੰ ਮੁਰਦਾ ਟਲਿਆ ਕਰ ਦਿੱਤਾ। ਉਹ ਇੱਕ ਮ੍ਰਿਤਕ ਹੈ, ਉਹਦੇ ਸਰੀਰ ਵਿੱਚ ਜਿੰਦ ਨਹੀਂ, ਉਹ ਤੰਤ ਤੱਤਾਂ ਚ ਬਿਖਰ ਕੇ ਮਿਲ ਜਾਣੇ ਨੇ। ਤਾਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਮਿੱਟੀ ਮੁਸਲ ਮਨ ਕੀ ਤੇਰੇ ਪਈ ਘੁਮਿਆਰ, ਘਰ ਭਾਂਡੇ ਕਿੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਬੜੀ, ਛੜ ਛੜ ਪਵਨ ਪੰਨਿਆਰ, ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ। ਅਗਲੀਆਂ ਪੰਕਤੀਆਂ ਵਿੱਚ ਆਪ ਜੀ ਕਹਿ ਰਹੇ ਹਨ,
ਗੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਓ।
ਇੱਕ ਵਾਰ ਸਾਰੇ ਪਿਆਰ ਨਾਲ ਗੱਜ ਕੇ ਆਖੋ ਸਤਨਾਮ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਦੇਵ ਪਿਤਾ ਗੁਰੂ ਨਾਨਕ ਦੇਵ ਸਾਹਿਬ ਜੀ ਪਾਵਨ ਬਾਣੀ ਚ ਕਹਿ ਰਹੇ ਕਿ ਦੁਨੀਆਂ ਦੇ ਲੋਕੋ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਪ੍ਰਾਪਤੀ ਨਹੀਂ ਹੁੰਦੀ। ਬਿਨ ਸਤਿਗੁਰ ਇਹਨੇ ਨਾ ਪਾਇਓ, ਕਿਸੇ ਨੇ ਨਹੀਂ ਪਾਇਆ ਅੱਜ ਤੱਕ। ਦੂਸਰੀ ਵਾਰ ਫਿਰ ਕਹਿੰਦੇ ਜਾਣ ਲਓ, ਪੱਕੀ ਕਰ ਲਓ ਗੱਲ ਕਿ ਬਿਨ ਸਤਿਗੁਰ ਕਿਹਨੇ ਨਾ ਪਾਇਆ। ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਮਿਲਦਾ ਨਹੀਂ, ਹੋ ਮਿਲਦਾ ਹੈ ਤਾਂ ਗੁਰੂ ਦੁਆਰੇ ਹੋਏ। ਸੋਝੀ ਪਾਇਓ ਜੀ, ਗੁਰੂ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ, ਮਾਰਗ ਪਾਏ ਮਾਰਗ ਪਾਏ ਉਦਿਆਨ ਮੈਂ ਗੁਰਦੱਸੇ ਭੇਦ, ਭੰਨ ਕੇ ਪਰਦੇ ਸਤਿਗੁਰ ਖੋਲੇ। ਗੁਰੂ ਸਿੱਖ ਦੇ ਅੰਦਰੋਂ ਅਨੇਕ ਤਰ੍ਹਾਂ ਦੇ ਭਰਮਾਂ ਦੂਰ ਕਰਕੇ ਅਕਾਲ ਪੁਰਖ ਵਾਹਿਗੁਰੂ ਨਾਲ ਜੋੜ ਦਿੱਤਾ ਹੈ। ਗੁਰੂ ਤੋਂ ਬਿਨਾਂ ਉਸਦੀ ਪ੍ਰਾਪਤੀ ਨਹੀਂ। ਜਿਹੜੇ ਵਿਅਕਤੀ ਕਹਿੰਦੇ ਗੁਰੂ ਦੀ ਕੀ ਲੋੜ ਹੈ ਜੀ, ਵਾਹਿਗੁਰੂ ਬੰਦਾ ਘਰੇ ਕਰੀ ਜਾ, ਕੀ ਲੋੜ ਹੈ ਗੁਰਦੁਆਰੇ ਜਾਣ ਦੀ। ਯਾਦ ਰੱਖੋ ਲੋੜ ਹੈ, ਲੋੜ ਹੈ। ਜਿੰਨੀ ਦੇਰ ਤੱਕ ਮਨੁੱਖ ਭਰਮ ਵਿੱਚ ਰਹਿੰਦਾ ਹੈ ਉਨੀ ਦੇਰ ਤੱਕ ਇਹ ਡਿੱਗਦਾ ਹੈ, ਇਹ ਡੋਲਦਾ ਹੈ। ਗੁਰੂ ਦਾ ਉਪਦੇਸ਼ ਇਹਦੇ ਡਿੱਗਦੇ ਮਨ ਨੂੰ ਰੋਕਦਾ ਹੈ। ਬਾਣੀ ਨੇ ਪ੍ਰਮਾਣ ਦਿੱਤਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਜੋ ਮੰਦਰ ਕੋ ਥੰਮ ਥੰਮ। ਪੁਰਾਣੇ ਸਮਿਆਂ ਵਿੱਚ ਲੋਕ ਅੱਜ ਵਾਂਗ ਲੈਟਰ ਨਹੀਂ ਸਨ ਹੁੰਦੇ, ਲੋਕ ਕੜੀਆਂ ਪਾਉਂਦੇ, ਮੋਟੇ ਨੱਕ ਕੱਢ ਕੇ ਪਾਉਂਦੇ, ਉਹਨੂੰ ਲਟਾਇਆ ਕਹਿੰਦੇ ਸਨ। ਦਰਖਤਾਂ ਨੂੰ ਕੱਟ ਕੇ ਉਹਨਾਂ ਨੂੰ ਸਿੱਧੇ ਕਰਕੇ ਆਪਣੇ ਵੱਲੋਂ ਉਹ ਪਾਉਂਦੇ, ਉਹਨਾਂ ਨੂੰ ਸ਼ਤੀਰ ਕਹਿੰਦੇ ਸਨ। ਜਦੋਂ ਕਦੇ ਸ਼ਤੀਰ ਕੱਚੇ ਘਰ ਹੁੰਦੇ ਬਰਸਾਤਾਂ ਦੇ ਦਿਨਾਂ ਵਿੱਚ ਲਗਾਤਾਰ ਕਈ ਕਈ ਦਿਨ ਬਰਸਾਤ ਹੁੰਦੀ, ਉਹ ਕੱਚੇ ਮਕਾਨਾਂ ਦੇ ਸ਼ਤੀਰ ਕਈ ਵਾਰੀ ਟੁੱਟ ਜਾਂਦੇ ਤੇ ਲੋਕ ਕੀ ਕਰਦੇ, ਵੈਸਾ ਹੀ ਇੱਕ ਸ਼ਤੀਰ ਉਨਾ ਹੀ ਲੰਬਾ ਜਿੱਥੋਂ ਸ਼ਤੀਰ ਟੁੱਟ ਰਿਹਾ ਹੈ ਉਹਦੇ ਥੱਲੇ ਸਿੱਧਾ ਖੜਾ ਕਰ ਦਿੱਤੇ, ਉਹਨੂੰ ਥੱਪੀ ਕਹਿੰਦੇ। ਉਹਦੇ ਨਾਲ ਕੁਝ ਸਮੇਂ ਲਈ ਮਕਾਨ ਡਿੱਗਣ ਤੋਂ ਬਚ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਯਾਦ ਰੱਖ, ਧੰਦਿਆਂ ਵਿੱਚ ਰਹਿ ਕੇ, ਪੁੱਤਰਾਂ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ, ਪਦਾਰਥਾਂ ਵਿੱਚ ਰਹਿ ਕੇ, ਸੰਸਾਰ ਦੇ ਸੁੱਖਾਂ ਵਿੱਚ ਰਹਿ ਕੇ, ਤੇਰਾ ਮਨ ਰੰਗ ਨੂੰ ਵੇਖ ਕੇ, ਰੂਪ ਨੂੰ ਵੇਖ ਕੇ ਕਦੇ ਵੀ ਤੋਰ ਸਕਦਾ, ਕਦੇ ਵੀ ਤੂੰ ਡਿੱਗ ਸਕਦਾ। ਗੁਰੂ ਦੀ ਤੈਨੂੰ ਕਿਉਂ ਲੋੜ ਹੈ? ਕਿਉਂਕਿ ਜਿਵੇਂ ਡਿੱਗਦੇ ਹੋਏ ਮਕਾਨ ਨੂੰ ਥੰਮੀ ਬਚਾਏ, ਤੇਰੇ ਡਿੱਗਦੇ ਹੋਏ ਮਨ ਨੂੰ ਗੁਰੂ ਬਚਾਏ। ਜਿਉਂ ਮੰਦਰ ਕਾ ਥੰਮ ਹੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨ ਹੈ ਰਸ ਥੰਮਨ। ਜਿਉਂ ਪਾਖਾਨ ਨਾਮ ਚੜ੍ਹ ਕਰੈ, ਪ੍ਰਾਣੀ ਗੁਰ ਚੰਦ ਲਗਤ ਬਿਸਤਰ। ਪਾਖਾਨ ਕਹਿੰਦੇ ਨੇ ਪੱਥਰ, ਪੱਥਰ ਦਾ ਛੋਟਾ ਟੁਕੜਾ ਵੀ ਤੁਸੀਂ ਪਾਣੀ ਵਿੱਚ ਸੁੱਟੋ ਤਾਂ ਡੁੱਬ ਜਾਂਦਾ ਹੈ, ਪਰ ਜੇ ਬਹੁਤ ਵੱਡੇ ਪੱਥਰ ਨੂੰ ਵੀ ਕਿਸੇ ਬੇੜੀ ਵਿੱਚ ਰੱਖ ਲਈਏ ਤਾਂ ਬੇੜੀ ਦੇ ਆਸਰੇ ਪੱਥਰ ਪਾਰ ਹੋ ਜਾਂਦਾ ਹੈ। ਧੰਨ ਪਾਤਸ਼ਾਹ ਕਹਿੰਦੇ ਨੇ ਕਿ ਜਿਵੇਂ ਪੱਥਰ ਜਿਉਂ ਪਾਖਾਣ ਨਾਲ ਚੜ੍ਹ ਕਰੈ, ਨਾਲ ਦਾ ਅਰਥ ਹੈ ਬੇੜੀ, ਬੇੜੀ ਤੇ ਚੜ੍ਹ ਕੇ ਪੱਥਰ ਪਾਰ ਹੋ ਜਾਂਦਾ ਹੈ, ਇਵੇਂ ਹੀ ਪ੍ਰਾਣੀ ਗੁਰ ਚੰਦ ਲਗਤ ਦਿਸਤਰ। ਜਿਉਂ ਅੰਧਕਾਰ ਦੀਪਕ ਪ੍ਰਕਾਸ਼, ਗੁਰਦਰਸ਼ਨ ਦੇ ਮਨ ਹੋਏ ਵਿਕਾਸ, ਜਿਵੇਂ ਹਨੇਰੇ ਵਿੱਚ ਦੀਵਾ ਬਾਲ ਦੇਈਏ ਤਾਂ ਚਾਨਣ ਹੋ ਜਾਂਦਾ ਹੈ, ਇਵੇਂ ਗੁਰੂ ਦੇ ਦੀਦਾਰ ਕਰਨ ਨਾਲ ਤੇਰਾ ਅੰਤਸ਼ ਕਰਨ ਤੇਰੇ ਅੰਦਰ ਨੁਹੇਰਦਾ ਖਿੜ ਜਾਏ, ਤੂੰ ਖੇੜੇ ਵਿੱਚ ਆ ਜਾਏਗਾ। ਯਾਦ ਰੱਖੋ ਕਈ ਵਾਰੀ ਤੁਸੀਂ ਕਿੰਨੇ ਉਪਰਾਲ ਹੁੰਦੇ ਹੋ, ਕਿੰਨੇ ਉਦਾਸ ਹੁੰਦੇ ਹੋ, ਮਿੱਤਰ ਗੱਲ ਨਹੀਂ ਸੁਣਦੇ, ਸਾਠ ਸੰਬੰਧੀ ਨਹੀਂ ਸੁਣਦੇ। ਬਾਣੀ ਨੇ ਬਚਨ ਕਹਿ ਦਿੱਤੇ, ਜਾ ਕੋ ਮੁਸਕਲ ਹੱਥ ਬਣੈ ਢੋਈ ਹੋਏ ਨੰਦੇ ਲਾਗੂ ਹੋਏ ਦੁਸ਼ਮਣਾ, ਸਾਥ ਵੀ ਭਜ ਖਲੇ ਸਭੋ ਭਜੈ ਆਸਰਾ, ਚੁੱਕੈ ਸਾ ਅਸਰਾਓ ਚਿਤ ਆਵੈ ਉਸ ਪਾਰ ਬ੍ਰਹਮ ਤਾਂ ਲਗੇ ਨਾ ਤੱਤੀ। ਵਾਓ, ਉਦੋਂ ਤੁਸੀਂ ਕਿੱਥੇ ਜਾਂਦੇ ਹੋ? ਆਪਣੇ ਘਰ ਤੋਂ ਚੱਲਦੇ ਹੋ ਤੇ ਕਹਿੰਦੇ ਹੋ ਗੁਰਦੁਆਰੇ ਜਾਣਾ, ਹੁਣ ਮੇਰਾ ਉਸ ਤੋਂ ਗੁਰੂ ਤੋਂ ਬਿਨਾਂ ਕੋਈ ਆਸਰਾ ਨਹੀਂ। ਤਾਂ ਗੁਰੂ ਪਾਤਸ਼ਾਹ ਕਹਿੰਦੇ ਸਿੱਖਾ ਇੱਕ ਗੱਲ ਯਾਦ ਰੱਖੀ, ਵਿਣ ਸਤਿਗੁਰ ਕਿਹਨੇ ਨਾ ਪਾਇਓ, ਵਿਣ ਸਤਿਗੁਰ ਕਿਹਨੇ ਨਾ ਪਾਇਆ। ਗੁਰੂ ਤੋਂ ਬਿਨਾਂ ਕਿਸੇ ਈਸ਼ਵਰ ਦੀ ਪ੍ਰਾਪਤੀ ਨਹੀਂ ਹੋਈ। ਤੇ ਫਿਰ ਦੁਬਾਰਾ ਰਿਪੀਟ ਕਰਦੇ, ਪੱਕਾ ਕਰਦੇ ਉਸ ਗੱਲ ਨੂੰ ਕਿ ਗੁਰੂ ਤੋਂ ਬਿਨਾਂ ਕਿਸੇ ਨੇ ਪਾਇਆ ਨਹੀਂ, ਉਸ ਨੂੰ ਪ੍ਰਾਪਤ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਸਤਿਗੁਰ ਵਿੱਚ ਆਪ ਰੱਖੇ ਹੋ। ਈਸ਼ਵਰ ਨੇ ਆਪਣੇ ਆਪੇ ਨੂੰ ਸਤਿਗੁਰੂ ਵਿੱਚ ਰੱਖਿਆ ਹੈ ਤੇ ਨਾ ਕਹਿ ਰਹੇ ਹਨ ਅੱਜ
ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆਪ ਸੁਣਾਇਆ।
ਈਸ਼ਵਰ ਨੇ ਸਤਿਗੁਰੂ ਵਿੱਚ ਆਪਣੇ ਆਪੇ ਨੂੰ ਰੱਖਿਆ ਤੇ ਪ੍ਰਗਟ ਕਰਕੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਨੇ ਇਹ ਗੱਲ ਦੱਸ ਦਿੱਤੀ ਹੈ ਕਿ ਭਾਈ ਗੁਰੂ ਤੋਂ ਬਿਨਾਂ ਨਹੀਂ ਮਿਲੇਗਾ, ਇਸ ਕਰਕੇ ਗੁਰੂ ਦੀ ਲੋੜ ਹੈ। ਕਰ ਪ੍ਰਗਟ ਆਪ ਸੁਣਾਇਆ, ਦੁਨੀਆਂ ਦੇ ਲੋਕਾਂ ਨੂੰ ਪਤਾ ਚੱਲ ਗਿਆ, ਆਪ ਦਿੱਤਾ। ਕਬੀਰ ਜੀ ਵਰਗੇ ਕਹਿ ਦਿੱਤਾ ਕਿ ਭਾਈ ਹੁਣ ਮੇਰੀ ਬੁੱਧ ਕੋ ਜਮ ਨਾ ਕਰਾਂ ਤ੍ਰਿਸਤਾਰ, ਜਿੰਨ ਕੇ ਜੰਮੂਆ ਸਜਿਆ ਸੋ ਜਪਿਆ ਪਰਵਤਗਾਰ। ਕਹਿੰਦੇ ਮੈਨੂੰ ਜਮ ਕੁਝ ਨਹੀਂ ਕਹਿ ਸਕਦਾ, ਕਿਉਂਕਿ ਜਿਸ ਨੇ ਨੂੰ ਜਿਸ ਨੇ ਜਾਣੂ ਸਿਰਜਿਆ ਹੈ, ਮੈਂ ਉਸ ਪਰਵਤਗਾਰ ਨੂੰ ਕੱਟਿਆ ਹੈ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਪ ਸੁਣਾਇਆ। ਅਗਲੀ ਪੰਕਤੀ ਚ ਕਹਿ ਰਹੇ ਹਨ,
ਸਤਿਗੁਰ ਸਦਾ ਮੁਕਤ ਹੈ ਜਿਨ ਵਿੱਚੋਂ ਹੋ ਚੁੱਕਾ।
ਗੁਰੂ ਨੇ ਆਪਣੇ ਅੰਦਰੋਂ ਮੋਹ ਨੂੰ ਦੂਰ ਕੀਤਾ ਹੈ ਅਤੇ ਜਿਹੜੇ ਗੁਰੂ ਨਾਲ ਜੁੜਦੇ ਉਹਨਾਂ ਦੇ ਅੰਦਰੋਂ ਗੁਰੂ ਮੋਹ ਦੂਰ ਕਰ ਦਿੰਦਾ ਹੈ। ਤੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵਰਗ,
ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ।
ਜਦੋਂ ਕਾਲ ਨੇ ਦੁੱਖਾਂ ਵੱਲੋਂ ਸੰਸਾਰ ਵੱਲੋਂ ਅਨੇਕ ਤਰ੍ਹਾਂ ਦੇ ਆਦੀਆਂ ਵਿਆਧੀਆਂ ਅਤੇ ਉਪਾਧੀਆਂ ਰੂਪੀ ਤਿੰਨ ਤਾਪਾਂ ਵੱਲੋਂ ਔਰ ਯਾਦ ਰੱਖੋ ਈਸ਼ਵਰ ਲੀਨ ਹੋਣ ਨੂੰ ਵੀ ਮੁਕਤੀ ਕਹਿੰਦੇ ਸੰਸਾਰ ਦੇ ਅਨੇਕ ਬੰਧਨਾਂ ਵੱਲੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਗੁਰੂ ਨੇ ਆਪਣੇ ਆਪੇ ਨੂੰ ਉਸ ਦਿਨ ਵਿੱਚੋਂ ਛੁਪਾ ਦਿੱਤਾ ਦੂਰ ਕਰ ਦਿੱਤਾ ਹੈ।
ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ
ਲਾਇਆ। ਗੁਰੂ ਨਾਨਕ ਦੇਵ ਸਾਹਿਬ ਸਾਰੇ ਧਰਮਾਂ ਦੀ ਗੱਲ ਕਰਕੇ ਇਹ ਕਹਿਣਾ ਚਾਹੁੰਦੇ ਹਨ ਉਹ ਇਹ ਹੈ, ਇਹ ਨਹੀਂ ਕਿਹਾ ਕਿ ਸਿੱਖਾਂ ਨੇ ਸੱਚੇ ਨਾਲ ਮਨ ਨੂੰ ਲਾਇਆ, ਇਹ ਨਹੀਂ ਕਿਹਾ ਕਿ ਹਿੰਦੂਆਂ ਨੇ ਮਨ ਨੂੰ ਲਾਇਆ, ਮੁਸਲਮਾਨਾਂ ਨੇ ਲਾਇਆ, ਜੈਨੀਆਂ, ਮੋਦੀਆਂ, ਪਾਰਸੀਆਂ ਲਾਇਆ। ਕਹਿੰਦੇ ਸਾਰਿਆਂ ਤੋਂ ਉੱਤਮ ਵਿਚਾਰ ਇਹ ਹੈ ਕਿ ਜਿਸ ਵਿਅਕਤੀ ਨੇ ਸੱਚੇ ਅਕਾਲ ਪੁਰਖ ਵਾਹਿਗੁਰੂ ਨਾਲ ਆਪਣੇ ਮਨ ਨੂੰ ਜੋੜ ਲਿਆ। ਅਗਲੀ ਪੰਕਤੀ ਕਹਿ ਰਹੇ ਹਨ
ਜਗ ਜੀਵਨ ਦਾਤਾ
ਉਹਨੇ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਦੀ ਪ੍ਰਾਪਤੀ ਕਰਨ ਲਈ ਈਸ਼ਵਰ ਉਸ ਨੂੰ ਪ੍ਰਾਪਤ ਹੋ ਗਿਆ, ਚਾਹੇ ਉਹ ਮੁਸਲਮਾਨ ਸੀ, ਚਾਹੇ ਉਹ ਹਿੰਦੂ ਸੀ, ਚਾਹੇ ਉਹ ਜੈਨੀ ਬੋਧੀ ਪਾਸੀ, ਯੋਗੀ ਜੰਮੂ ਸਰੇਬ ਦਾ ਸਿਆਸੀ ਸੀ, ਚਾਹੇ ਪਾਠਕ ਬ੍ਰਾਹਮਣ ਸੀ, ਕੋਈ ਵੀ ਕਿਸੇ ਗੱਲ ਨਾਲ ਸੰਬੰਧ ਰੱਖਣ ਵਾਲਾ ਸੀ, ਉਹਨੇ ਉੱਤਮ ਇਹੋ ਵਿਚਾਰ ਹੈ ਜਿਹੜੇ ਸੱਚੇ ਸੁਰੱਖਿਤ ਲਾਇਆ ਜਗ ਜੀਵਨ ਸਾਧਾ ਪਾਇਆ। ਸਾਰੇ ਉੱਤਮ ਵਿਚਾਰ ਹੈ ਕਿ ਸੱਚੇ ਨਾਲ ਚਿੱਤ ਨੂੰ ਜੋੜਨਾ ਤਾਂ ਹੀ ਜਗ ਦੇ ਜੀਵਨ ਦੇਣ ਵਾਲੇ ਦਾਤੇ ਦੀ ਪ੍ਰਾਪਤੀ ਹੋਏਗੀ। ਤੋ ਅਸੀਂ ਸਭ ਗੱਲਾਂ ਨੂੰ ਛੱਡ ਕੇ, ਸਾਰੇ ਕਰਮ ਕਾਂਡਾਂ ਵਿਹਾਂ ਧਰਮਾਂ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਮੰਨ ਕੇ ਉੱਤਮ ਵਿਚਾਰ ਮੰਨਣਾ ਹੈ ਅਤੇ ਸੱਚੇ ਵਾਹਿਗੁਰੂ ਨਾਲ ਆਪਣੇ ਆਪ ਨੂੰ ਜੋੜਨਾ ਹੈ। ਇੱਥੇ ਹੀ ਸਮਾਪਤੀ ਹੈ। ਪਾਵਨ ਬਾਣੀ ਨੂੰ ਵਿਚਾਰ ਕਰਦੇ ਹੋਏ ਗੁਰਦਾ ਗੁਰੂ ਦੇ ਦਰ ਦਾ ਕੁੱਕਰ ਛੱਡ ਕੇ ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਸਮਾਪਤ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਅਤੇ ਆਪਣੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖਣ ਪੈ ਸਕੇ, ਜਿਸ ਨਾਲ ਅਸੀਂ ਹੋ ਜਾਣਗੇ ਇਹ ਲੋਕ ਸੁਖੀਏ, ਲੋਕ ਸੁਹੇਲੇ, ਨਾਨਕ ਆਪੇ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।